ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਚੌਥਾ ਕਰ ਛੇਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਨੀਚ ਜਾਤਿਆਂ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਕਰ ਜਿਸ ਜਾਏ। ਹਰ ਕੀ ਅਕਤ ਕਥਾ ਸੁਨੋ ਜਨ ਭਾਈ, ਜਿਤ ਸਹਿਸਾ ਦੂਖ ਭੂਗ ਸਭ ਲੈ ਜਾਏ। ਹਰ ਕੀ ਅਕਤ ਕਥਾ ਸੁਨੋ ਜਨ ਭਾਈ, ਜਿਤ ਸਹਿਸਾ ਦੂਖ ਭੂਗ ਸਭ ਲੈ ਜਾਏ। ਰਹਾਉ ਨੀਚ ਜਾਤਿਆਂ ਜਪਤਿਆਂ ਉੱਤਮ ਪਦਵੀ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਅੰਦਰ ਫਰਮਾਇਆ ਹੈ, ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ। ਰਹਾਉ ਇਹ ਹੈ ਕੇਂਦਰੀ ਸਿਧਾਂਤ ਵਾਲੀ ਪੰਕਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਰਬੱਤ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਸਾਡੇ ਭਾਈ ਜਨੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਥਾ ਹੈ। ਅਕਥ ਕਥਾ ਉਸ ਨੂੰ ਆਖਦੀ ਹਨ ਜਿਹੜੀ ਬਿਆਨ ਤੋਂ ਬਾਹਰ ਹੋਵੇ, ਜਿਹਦੇ ਬਾਰੇ ਸ਼ਕਤੀ ਬਿਰਤੀ ਦੁਆਰਾ ਕੁਝ ਵੀ ਨਾ ਆਖਿਆ ਜਾ ਸਕੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਕਥ ਕਥਾ ਹੈ, ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ। ਜਿਸ ਨੂੰ ਸੁਣ ਕੇ ਮਨ ਦਾ ਸੰਸਾ ਵੀ ਤੇ ਦੁੱਖ ਭੁੱਖ ਵੀ ਸਭ ਕੁਛ ਲਹਿ ਜਾਂਦਾ ਹੈ, ਉਹ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ, ਉਹਦੇ ਪ੍ਰਭੂ ਦੇ ਪਿਆਰਿਆਂ ਦੇ ਮਿਲਾਪ ਦੀ ਅਕਥ ਕਥਾ ਸੁਣਾਉਣੀ ਹਾਂ। ਲੋ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਦੇ ਅੰਦਰ ਛੇਵੀਂ ਕਾਰ ਸੁਰ ਤਾਲ ਵਿੱਚ ਅੱਗੇ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਇਸ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਨੇ ਕੁਝ ਕੁ ਐਸੀਆਂ ਉਦਾਹਰਣਾਂ ਦਿੱਤੀਆਂ ਹਨ, ਚਾਹੇ ਕੋਈ ਨੀਵੀਂ ਜਾਤ ਵਿੱਚ ਕੋਈ ਭਗਤ ਹੋਇਆ ਹੈ, ਚਾਹੇ ਕੋਈ ਕਿਤਨਾ ਵੀ ਗਰੀਬ ਵੀ ਹੋਇਆ ਹੈ, ਪਰ ਜਿਸਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਭਗਤੀ ਕੀਤੀ, ਉਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਕਿੰਨਾ ਉੱਚਾ ਸੁੱਚਾ ਮਾਨ ਸਨਮਾਨ ਅਸਥਾਨ ਬਖਸ਼ਿਸ਼ ਕੀਤਾ ਹੈ, ਉਹਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਕੀਤਾ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨੀਚ ਜਾਤਰ ਜਪਤਿਆਂ ਉੱਤਮ ਪਦਵੀ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਦੇਖੋ, ਕੋਈ ਭਗਤ ਨੀਵੀਂ ਜਾਤ ਵਿੱਚ ਵੀ ਪੈਦਾ ਹੋਇਆ ਹੈ, ਪਰ ਜਿਸਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਤੇ ਉਸ ਨੂੰ ਉੱਤਮ ਪਦਵੀ ਪ੍ਰਾਪਤ ਹੋ ਗਈ। ਨੀਚ ਜਾਤ ਹਰ ਜਪਤਿਆਂ, ਬਿਦਰ ਭਗਤ ਨੀਵੀਂ ਜਾਤ ਵਿੱਚ ਪੈਦਾ ਹੋਇਆ ਪਰ ਉਸਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ ਤੇ ਨਾਮ ਜਪਦਿਆਂ ਹੋਇਆਂ ਉੱਤਮ ਪਦਵੀ ਪਾਏ। ਉਸਨੇ ਬਹੁਤ ਉੱਤਮ ਉਤਕ੍ਰਿਸ਼ਟ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਉਹ ਕਿਵੇਂ ਪ੍ਰਾਪਤ ਕੀਤਾ? ਹਜ਼ੂਰ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ,
ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ।
ਲੋ, ਦਾਸੀ ਦਾ ਪੁੱਤਰ ਬਿਦਰ ਭਗਤ ਹੋਇਆ, ਤੁਸੀਂ ਉਹਨੂੰ ਜਾ ਕੇ ਪੁੱਛ ਲੋ, ਕਿਸ਼ਨ ਉਤਰਿਆ ਘਰ ਜਿਸ ਜਾਏ, ਜਿਹਦੇ ਘਰ ਦੇ ਵਿੱਚ ਜਾ ਕੇ ਕ੍ਰਿਸ਼ਨ ਜੋ ਵਿਸ਼ਨੂੰ ਜੀ ਦਾ ਅਵਤਾਰ ਤੇ ਦੁਆਪਰ ਦਾ ਇੱਕ ਮਹਾਨ ਇੱਕ ਧਾਰਮਿਕ ਰਹਿਨੁਮਾ ਹੋਇਆ, ਉਹ ਉਸਦੇ ਘਰ ਦੇ ਵਿੱਚ ਜਾ ਕੇ ਉਤਰਿਆ ਸੀ, ਭਾਵ ਉਹਦੇ ਘਰ ਵਿੱਚ ਜਾ ਕੇ ਠਹਿਰਿਆ ਸੀ। ਇੱਕ ਇਤਿਹਾਸਕ ਘਟਨਾ ਹੈ, ਜਦੋਂ ਕੈਰਵਾਂ ਤੇ ਪਾਂਡਵਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ, ਕ੍ਰਿਸ਼ਨ ਜੀ ਹਸਤਨਾਪੁਰ ਵਿੱਚ ਗਏ ਦੁਰਯੋਧਨ ਨੂੰ ਮਿਲਣ ਵਾਸਤੇ। ਉਹਦੇ ਮਨ ਦੇ ਵਿੱਚ ਹੰਕਾਰ ਸੀ ਕਿ ਮੈਂ ਰਾਜਾ ਹਾਂ। ਕ੍ਰਿਸ਼ਨ ਜੀ ਨੇ ਮਨ ਵਿੱਚ ਸੋਚਿਆ, ਜੇ ਅਸੀਂ ਰਾਤ ਦੁਰਯੋਧਨ ਕੋਲ ਜਾ ਕੇ ਠਹਿਰੇ ਔਰ ਉਸਨੇ ਕੋਈ ਰਾਜਸੀ ਗੱਲਾਂ ਝਗੜੇ ਬਖੇੜੇ ਦੀਆਂ ਗੱਲਾਂ ਕਰਨੀਆਂ ਨੇ, ਚਲੋ ਉਹਨੂੰ ਜਾ ਕੇ ਸਵੇਰੇ ਮਿਲਾਂਗੇ। ਔਰ ਕ੍ਰਿਸ਼ਨ ਜੀ ਦਾ ਇੱਕ ਗਰੀਬ ਦਾਸ ਜਿਸਦਾ ਨਾਮ ਬਿਦਰ ਇੱਥੇ ਹਜ਼ੂਰ ਨੇ ਲਿਖਿਆ ਹੈ, ਉਹ ਵੀ ਉੱਥੇ ਹੀ ਨੇੜੇ ਰਹਿੰਦਾ ਸੀ। ਕ੍ਰਿਸ਼ਨ ਜੀ ਬਿਦਰ ਦੇ ਘਰ ਚਲੇ ਗਏ। ਉਹ ਗਰੀਬ ਸੀ ਔਰ ਉਹਦੀ ਕੁੱਲੀ ਵਿੱਚ ਹੀ ਸਾਰੀ ਰਾਤ ਗੁਜ਼ਾਰੀ। ਬਿਦਰ ਭਗਤ ਇੰਨਾ ਖੁਸ਼ ਹੋਇਆ ਕਿ ਉਸਨੇ ਕ੍ਰਿਸ਼ਨ ਜੀ ਦੀ ਮਨੋ ਤਨੋ ਸੇਵਾ ਕੀਤੀ, ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਜਲ ਵੀ ਛਕਾਇਆ ਅਤੇ ਆਲੂਣਾ ਸਾਗ ਛਕਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸਾਰੀ ਰਾਤ ਹੀ ਆਨੰਦ ਮੰਗਲ ਬਣਿਆ ਰਿਹਾ ਤੇ ਜਦੋਂ ਸੁਬਾਹ ਦਾ ਵਕਤ ਹੋਇਆ, ਕ੍ਰਿਸ਼ਨ ਜੀ ਦੁਰਯੋਧਨ ਨੂੰ ਮਿਲਣ ਵਾਸਤੇ ਗਏ ਤਾਂ ਉਸਨੇ ਇਹ ਇੱਕ ਉਲਾਮੇ ਦੇ ਰੂਪ ਦੇ ਵਿੱਚ ਗੱਲ ਆਖੀ। ਕਹਿਣ ਲੱਗਾ, ਤੁਸੀਂ ਸਾਡੇ ਮਹਿਮਾਨ ਸੀ, ਤੁਸੀਂ ਸ਼ਾਹੀ ਮਹਿਮਾਨ ਸੀ ਤੇ ਤੁਸੀਂ ਉਸ ਬਿਦਰ ਦੇ ਘਰ ਤੇ ਉਸ ਗਰੀਬ ਦੇ ਘਰ ਜਾ ਕੇ ਕਿਉਂ ਠਹਿਰੇ? ਤਾਂ ਉਸ ਵੇਲੇ ਕ੍ਰਿਸ਼ਨ ਜੀ ਨੇ ਆਖਿਆ ਸੀ, ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਬਈ ਤੂੰ ਤੇ ਹਾਥੀ ਵੇਖ ਕੇ ਆਪਣੇ ਐਸ਼ਵਰਜ ਪ੍ਰਤਾਪ ਨੂੰ ਦੇਖ ਕੇ ਭਰਮ ਦੇ ਵਿੱਚ ਭੁੱਲ ਗਿਆ, ਤੂੰ ਅਸਲੀ ਜੋ ਤੇਰਾ ਫਰਜ਼ ਬਣਦਾ ਸੀ ਕ੍ਰਿਸ਼ਨ ਜੀ ਦਾ ਸਤਿਕਾਰ ਕਰਨਾ ਉਹ ਤੂੰ ਨਹੀਂ ਕਰ ਸਕਿਆ। ਤੇਰੇ ਅੰਦਰ ਸ਼ਰਧਾ ਭਾਵਨਾ ਪਿਆਰ ਦੀ ਘਾਟ ਸੀ ਜਿਸ ਕਰਕੇ ਸਾਨੂੰ ਉੱਥੇ ਜਾ ਕੇ ਠਹਿਰਨਾ ਪਿਆ। ਇਹ ਇੱਕ ਉਦਾਹਰਣ ਸਤਿਗੁਰੂ ਨੇ ਦਿੱਤੀ ਹੈ, ਬਈ ਇਹ ਵਾਹਿਗੁਰੂ ਪਰਮੇਸ਼ਰ ਦੀ ਅਕਥ ਕਥਾ ਹੈ। ਦੇਖ ਲੋ, ਦੁਰਯੋਧਨ ਦਿੱਲੀ ਦਾ ਸਮਰਾਟ ਸੀ, ਉਸ ਨੂੰ ਛੱਡ ਕੇ ਬਿਦਰ ਦੇ ਘਰ ਜਾ ਕੇ ਠਹਿਰੇ ਤੇ ਬਿਦਰ ਦੀ ਕੁੱਲੀ ਨੂੰ ਭਾਗ ਲਾਏ।
ਹਰ ਕੀ ਅਕਥ ਕਥਾ ਸੁਣੋ ਜਨ ਪਾਈ, ਜਿਤ ਸਹਿਸਾ ਦੂਖ ਭੂਖ ਸਭ ਲੈ ਜਾਏ ਰਹਾਓ।
ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਥਾ ਹੈ। ਇਹ ਸਾਡੇ ਗੁਰਸਿੱਖ ਭਰਾਵੋ, ਤੁਸੀਂ ਪ੍ਰੇਮ ਨਾਲ ਸੁਣੋ। ਜਿਸ ਨੂੰ ਸੁਣਨ ਦੇ ਨਾਲ ਹਰ ਕਿਸਮ ਦਾ ਸੰਸਾਰ ਤੇ ਹਰ ਕਿਸਮ ਦਾ ਦੁੱਖ ਤੇ ਹਰ ਕਿਸਮ ਦੀ ਭੁੱਖ ਸਾਰੇ ਹੀ ਲਹਿ ਜਾਂਦੇ ਹਨ।
ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਇ,
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕੁਝ ਭਗਤਾਂ ਦਾ ਵੀ ਹਵਾਲਾ ਦਿੰਦੇ ਹਨ। ਹਰ ਕੀ ਅਕਥ ਕਥਾ ਸੁਣੋ ਜਨ ਭਾਈ। ਰਵਿਦਾਸ ਚਮਾਰ ਉਸਤਤ ਕਰੇ, ਦੇਖ ਲੋ ਭਗਤ ਰਵਿਦਾਸ ਭਾਵੇਂ ਜਾਤ ਕਰਕੇ ਚਮਿਆਰ ਸੀ, ਰਵਿਦਾਸ ਚਮਿਆਰ ਭਾਵ ਰਵਿਦਾਸ ਨੀਵੀਂ ਜਾਤ ਦਾ ਭਗਤ ਸੀ, ਪਰ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰ ਰਿਹਾ ਸੀ। ਹਰ ਕੀਰਤ ਨਿਮਖ ਇੱਕ ਗਾਏ, ਇੱਕ ਇੱਕ ਨਿਮਖ ਦੇ ਅੰਦਰ, ਇੱਕ ਇੱਕ ਪਲ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਸਿਫਤ ਸਲਾਹ ਨੂੰ ਗਾ ਰਿਹਾ ਸੀ।
ਪਤਤ ਜਾਤ ਉੱਤਮ ਪਾਇਆ ਚਾਰ ਵਰਨ ਪਏ ਪਗਿਆਏ,
ਦੇਖ ਲੋ ਪਤਤ ਜਾਤ ਜਿਹਦਾ ਬਹੁਤ ਗਿਰੀ ਹੋਈ ਜਾਤ ਵਾਲਾ ਮੰਨਿਆ ਗਿਆ ਸੀ, ਕਿਉਂਕਿ ਜਿਹੜੀ ਚਮਿਆਰ ਜਾਂ ਹਰੀਜਨ ਜਾਤ ਹੈ ਇਸ ਨੂੰ ਦਲਿਤ ਮੰਨਿਆ ਜਾਂਦਾ, ਇਹ ਨੀਵੀਂ ਜਾਤ ਮੰਨਿਆ ਜਾਂਦਾ। ਪਤਤ ਜਾਤ ਦਾ ਅਰਥ ਹੈ ਵੀ ਜਿਹੜਾ ਜਾਤੀ ਕਰਕੇ ਬਹੁਤ ਡਿੱਗਿਆ ਹੋਇਆ ਸੀ, ਨੀਵੀਂ ਜਾਤ ਵਾਲਾ ਸੀ, ਉਹ ਵੀ ਉੱਤਮ ਹੋ ਗਿਆ। ਚਾਰ ਵਰਨ ਪਏ ਪੱਗ ਆਏ ਤੇ ਚਾਰੇ ਵਰਨਾਂ ਦੇ ਲੋਕ ਭਗਤ ਰਵਿਦਾਸ ਜੀ ਦੇ ਆ ਕੇ ਚਰਨੀ ਪਏ। ਇਹ ਭਗਤੀ ਦਾ ਪ੍ਰਤਾਪ ਹੈ, ਇਹ ਉਸ ਵਾਹਿਗੁਰੂ ਦੀ ਅਕਥ ਕਥਾ ਦਾ ਹੀ ਇੱਕ ਮਹਾਨ ਪੈਗਾਮ ਹੈ।
ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ,
ਲੋ ਹੁਣ ਅੱਗੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਦੂਸਰਾ ਨਾਮ ਦੇ ਭਗਤ ਹੋਇਆ ਹੈ ਉਹਦੀ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤੀ ਮੁਹੱਬਤ ਲੱਗ ਗਈ, ਉਹਦਾ ਵੀ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਗਿਆ। ਲੋਕ ਛੀਪਾ ਕਹਿ ਬੁਲਾਏ, ਭਾਵੇਂ ਦੁਨੀਆਂ ਦੇ ਲੋਕ ਉਸ ਨੂੰ ਛੀਂਬਾ ਕਹਿ ਕੇ ਬੁਲਾਉਂਦੇ ਸਨ, ਕਿਉਂਕਿ ਭਗਤ ਰਵਿਦਾਸ ਜੀ ਜਾਤ ਦੇ ਛੀਂਬੇ ਸਨ ਤੇ ਲੋਕ ਉਹਨਾਂ ਨੂੰ ਛੀਂਬਾ ਕਹਿ ਕੇ ਬੁਲਾਉਂਦੇ ਸਨ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖਲਾਏ,
ਛੋਡੇ ਤੇ ਬਿਸਰਾਮ ਹੈ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਬਈ ਵੇਖ ਲੋ ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਉੱਚੀਆਂ ਜਾਤਾਂ ਵਾਲੇ ਲੋਕ ਸਨ ਖੱਤਰੀ ਤੇ ਬ੍ਰਾਹਮਣ, ਉਹਨਾਂ ਵੱਲ ਪਿੱਠ ਦੇ ਕੇ ਉਹਨਾਂ ਨੂੰ ਛੱਡ ਦਿੱਤਾ। ਹਰ ਨਾਮ ਦਿਓ ਲਿਆ ਮੁਖਲਾਏ, ਉਸ ਵਾਹਿਗੁਰੂ ਪਰਮੇਸ਼ਰ ਨੇ ਨਾਮਦੇਵ ਨੂੰ ਆਪਣੇ ਮੁਖ ਲਾਇਆ, ਮੱਥੇ ਲਾਇਆ। ਇਹਦਾ ਮਤਲਬ ਇਹ ਹੈ ਮਹਾਰਾਸ਼ਟਰ ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਦੇੜ ਦੇ ਨੇੜੇ ਇੱਕ ਉਂਡੇ ਨਾਮ ਦਾ ਸ਼ਹਿਰ ਹੈ, ਔਰ ਉੱਥੇ ਪਾਂਡਵਾਂ ਦੇ ਸਮੇਂ ਦਾ ਇੱਕ ਮੰਦਰ ਬਣਿਆ ਜਿਸ ਨੂੰ ਨਾਗ ਮੰਦਰ ਕਹਿੰਦੇ ਹਨ। ਉਸ ਮੰਦਰ ਦੇ ਵਿੱਚ ਪੰਡੇ ਆਰਤੀ ਉਤਾਰ ਰਹੇ ਸਨ ਤੇ ਅਚਾਨਕ ਨਾਮਦੇਵ ਜੀ ਵੀ ਉਸ ਮੰਦਰ ਵਿੱਚ ਚਲੇ ਗਏ। ਉਹਨਾਂ ਦੇ ਮਨ ਦੇ ਵਿੱਚ ਵੀ ਖਿਆਲ ਆਇਆ, ਚਲੋ ਮੈਂ ਵੀ ਜਾ ਕੇ ਭਗਵਾਨ ਦੇ ਦਰਸ਼ਨ ਕਰਾਂ। ਪਰ ਜਦੋਂ ਪੰਡਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨਾਮਦੇਵ ਨੀਵੀਂ ਜਾਤ ਦਾ ਹੈ ਔਰ ਇਹ ਸਾਡੇ ਮੰਦਰ ਵਿੱਚ ਆ ਗਿਆ, ਤਾਂ ਉਹਨਾਂ ਨੇ ਧੱਕੇ ਮਾਰ ਕੇ ਨਿਰਾਦਰ ਕਰਕੇ ਸੋਧ ਸੋਧ ਕਰ ਮਾਰੋ ਉਠਾਇਓ ਕਹਾਂ ਕਰੋ ਬਾਪ ਬੀਟਲਾ, ਉਸ ਨੂੰ ਬਾਹਰ ਕੱਢ ਦਿੱਤਾ। ਉਹ ਮੰਦਰ ਦੇ ਪਿਛਵਾੜੇ ਜਾ ਕੇ ਬੈਠ ਗਏ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਦੇ ਵਿੱਚ ਕੁਛ ਵਾਰਤਾਲਾਪ ਕੀਤਾ, ਜਿਸ ਦਾ ਫਲ ਇਹ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਵੈਰਾਟ ਸਰੂਪ ਧਾਰਨ ਕੀਤਾ ਤੇ ਆ ਕੇ ਨਾਮਦੇਵ ਜੀ ਨੂੰ ਪੁੱਛਣ ਲੱਗੇ, ਨਾਮਦੇਵ ਦੱਸ ਕੀ ਚਾਹੁੰਦੇ? ਤਾਂ ਉਸ ਵੇਲੇ ਭਗਤ ਨਾਮਦੇਵ ਜੀ ਨੇ ਆਖਿਆ ਕਿ ਮੈਂ ਤੁਹਾਡੇ ਘਰ ਤੁਹਾਡੇ ਦਰਸ਼ਨ ਕਰਨ ਵਾਸਤੇ ਗਿਆ, ਮੈਨੂੰ ਉੱਥੇ ਧੱਕੇ ਵੱਜੇ, ਮੇਰੀ ਨਿਰਾਦਰੀ ਹੋਈ। ਜੇ ਰੱਬ ਦੇ ਘਰ ਦੇ ਵਿੱਚ ਰੱਬ ਦੇ ਭਗਤਾਂ ਦੀ ਇਸੇ ਤਰ੍ਹਾਂ ਹੀ ਨਿਰਾਦਰੀ ਹੁੰਦੀ ਰਹੀ ਫਿਰ ਤੁਹਾਡੀ ਭਗਤੀ ਕੌਣ ਕਰੇਗਾ? ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਪ੍ਰੇਮ ਦੇ ਵਸ਼ ਗੁੱਸੇ ਵਿੱਚ ਆ ਕੇ ਉਸ ਮੰਦਰ ਦਾ ਮੂੰਹ ਹੀ ਪਵਾ ਦਿੱਤਾ। ਬਾਕੀ ਜਿੰਨੇ ਹਿੰਦੂ ਮੰਦਰ ਨੇ ਸਭ ਦੇ ਮੂੰਹ ਚੜ੍ਹਦੇ ਪਾਸੇ ਹਨ, ਪਰ ਕੇਵਲ ਹਿੰਦੁਸਤਾਨ ਦੇ ਅੰਦਰ ਇੱਕੋ ਇੱਕ ਉਹ ਮੰਦਰ ਹੈ ਜਿਸਦਾ ਮੂੰਹ ਛਿਪਦੇ ਵੱਲ ਹੈ, ਪੱਛੋਂ ਵੱਲ ਨੂੰ ਹੈ। ਇਹ ਉਸ ਘਟਨਾ ਵੱਲੀ ਸਤਿਗੁਰੂ ਇਸ਼ਾਰਾ ਕਰਦੇ ਹਨ। ਇਹ ਵਾਹਿਗੁਰੂ ਦੀ ਅਕਥ ਕਥਾ ਹੈ। ਖੱਤਰੀ ਬ੍ਰਾਹਮਣ ਪਿੱਠ ਦੇ ਛੋਟੇ, ਜਿਹੜੇ ਉੱਚੀਆਂ ਜਾਤਾਂ ਵਾਲੇ ਜਾਤ ਉਮਾਨੀ ਖੱਤਰੀ ਤੇ ਬ੍ਰਾਹਮਣ ਸਨ, ਉਹਨਾਂ ਵੱਲ ਪਿੱਠ ਦੇ ਕੇ ਉਹਨਾਂ ਨੂੰ ਛੱਡ ਦਿੱਤਾ, ਪਰ ਆਪਣੇ ਭਗਤ ਨਾਮਦੇਵ ਨੂੰ ਆਪਣੇ ਮੂੰਹ ਮੱਥੇ ਲਾਇਆ, ਭਾਵ ਉਸਦਾ ਪਿਆਰ ਕੀਤਾ, ਉਹਨੂੰ ਸਨਮਾਨ ਦਿੱਤਾ।
ਜਿਤਨੇ ਭਗਤ ਹਰ ਸੇਵਕਾ ਮੁਖ ਅੜਸੜ ਤੀਰ ਤਿਨ ਤਿਲ ਕਢਾਏ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਤਨੇ ਭਗਤ ਹਰ ਸੇਵਕਾ, ਇਹ ਵੀ ਸੇਵਕਾ ਦੇ ਵਿਸਰਾਮ ਹੈ, ਜਿੰਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਨੇ ਤੇ ਹੋਰ ਸੇਵਕ ਜਨ ਹਨ, ਮੁਖ ਅੜਸਠ ਤੀਰਥ ਤਿੰਨ ਤਿਲ ਕਢਾਏ, ਵੀ ਜਿਹੜੇ 68 ਤੀਰਥ ਨੇ, ਹਿੰਦੂ ਮਤ ਦੇ ਵਿੱਚ 68 ਵੱਡੇ ਤੀਰਥ ਮੰਨੇ ਗਏ ਨੇ, ਉਹ ਆ ਕੇ ਉਹਨਾਂ ਦੇ ਮੁਖ ਮੱਥੇ ਤੇ ਤਿਲਕ ਕੱਢਦੇ ਨੇ। ਭਾਵ ਜਿਹੜੇ 68 ਤੀਰਥ ਆਪਣੇ ਆਪ ਨੂੰ ਸਭ ਤੋਂ ਵੱਡੇ ਤੇ ਪਵਿੱਤਰ ਮੰਨਦੇ ਹਨ, ਉਹ ਤੀਰਥ ਆ ਕੇ ਉਹਨਾਂ ਭਗਤਾਂ ਤੇ ਵਾਹਿਗੁਰੂ ਦੇ ਸੇਵਕਾਂ ਦੇ ਮੱਥੇ ਉੱਤੇ ਤਿਲਕ ਲਾਉਂਦੇ ਨੇ। ਭਾਵ ਉਹ ਤੀਰਥ ਵੀ ਉਹਨਾਂ ਦਾ ਮਾਣ ਸਨਮਾਨ ਕਰਦੇ ਹਨ। ਕਿਉਂ? ਧੰਨ ਗੁਰੂ ਰਾਮਦਾਸ ਮਹਾਰਾਜ ਦੇ ਹੀ ਦੂਸਰੇ ਥਾਂ ਬਚਨ ਆਏ ਹਨ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੈ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਵੱਡੇ ਵੱਡੇ ਤੀਰਥ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਹਨ। ਕਿਉਂ? ਉਹਨਾਂ ਦੇ ਵਿੱਚ ਪਾਪੀ ਜੀਵ ਜਾ ਕੇ ਨਹਾਉਂਦੇ ਨੇ ਤੇ ਆਪਣੇ ਪਾਪ ਲਾ ਕੇ ਤੀਰਥਾਂ ਤੇ ਚੜਾਏ ਆਉਂਦੇ ਹਨ। ਫਿਰ ਉਹ ਤੀਰਥ ਮਹਾਂਪੁਰਖਾਂ ਦੀ ਉਡੀਕ ਕਰਦੇ ਹਨ। ਕੋਈ ਰੱਬ ਦਾ ਪਿਆਰਾ ਕੋਈ ਮਹਾਂਪੁਰਖ ਆ ਕੇ ਸਾਡੇ ਵਿੱਚ ਚਰਨ ਪਾਵੇ, ਜਿਹਦੇ ਨਾਲ ਸਾਡੀ ਵੀ ਮੈਲ ਦੂਰ ਹੋ ਸਕਦੀ ਹੈ। ਸੋ ਇਸ ਢੰਗ ਦੇ ਨਾਲ ਜਿਹੜੇ 68 ਤੀਰਥ ਨੇ, ਉਹ ਵੀ ਉਹਨਾਂ ਦੇ ਮੱਥੇ ਤੇ ਆ ਕੇ ਤਿਲ ਕੱਢਦੇ ਨੇ, ਬਈ ਤੁਸੀਂ ਧੰਨ ਹੋ, ਬਈ ਤੁਸਾਂ ਸੰਸਾਰ ਨੂੰ ਤੇ ਪਵਿੱਤਰ ਕਰਨਾ ਹੀ ਸੀ, ਤੁਸਾਂ ਤੇ ਸਾਨੂੰ ਵੀ ਪਵਿੱਤਰ ਕਰ ਦਿੱਤਾ ਹੈ।
ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਬਈ ਅਸੀਂ ਦਾਸ ਚਾਹੁੰਦੇ ਹਾਂ ਕਿ ਦਿਨ ਰਾਤ ਐਸੇ ਮਹਾਂਪੁਰਖਾਂ ਦੇ ਚਰਨਾਂ ਨੂੰ ਪਰਸਦੇ ਰਹੀਏ, ਉਹਨਾਂ ਦੇ ਦਰਸ਼ਨ ਪਰਸ਼ਨ ਹੁੰਦੇ ਰਹਿਣ। ਜੇ ਕਿਰਪਾ ਕਰੇ ਹਰ ਰਾਏ, ਜੇ ਪਾਤਸ਼ਾਹ ਪਰਮੇਸ਼ਰ ਕਿਰਪਾ ਕਰੇ, ਤਾਂ ਹੀ ਉਸ ਰੱਬ ਦੇ ਪਿਆਰਿਆਂ ਦੇ ਦਰਸ਼ਨ ਦੀਦਾਰ ਹੋ ਸਕਦੇ ਹਨ।
ਸੂਹੀ ਮਹੱਲਾ ਚੌਥਾ, ਜਿੰਨੀ ਅੰਤਰ ਹਰਿ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ।
ਜਿਨੀ ਨੀ ਤਿਨੀ ਅੱਖਰ ਦੇ ਕੇ,
ਤਿੰਨੀ ਅੰਤਰ ਹਰਿ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ।
ਲਓ ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਨਾਮ ਕੌਣ ਜਪਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਵਿੱਚ ਇਹ ਗੱਲ ਸਾਨੂੰ ਦੱਸਣ ਲੱਗੇ ਨੇ, ਬਈ ਜਿਨ੍ਹਾਂ ਦੇ ਮੱਥੇ ਤੇ ਕੋਈ ਚੰਗਾ ਭਾਗ ਹੁੰਦਾ ਹੈ, ਉਹੀ ਗੁਰਸਿੱਖ ਮਾਈ ਭਾਈ ਪ੍ਰਭੂ ਦਾ ਨਾਮ ਸਿਮਰਦਾ ਹੈ, ਪਰ ਨਾਲ ਸਰਬੱਤ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਹਰ ਹਰ ਤੇ ਆਏ ਮਨ ਮੇਰੇ, ਮਨ ਤੇ ਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਇਹ ਹੈ ਰਹਾਉ ਦੀ ਪੰਕਤੀ। ਸਤਿਗੁਰੂ ਉੱਤਮ ਭਗਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਆਖਦੇ ਹਨ, ਹਰ ਹਰ ਤੇ ਆਏ ਮਨ ਮੇਰੇ, ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆ। ਮਨ ਤੇ ਆਏ ਹਰ, ਐ ਮਨ, ਫੇਰ ਉਸਨੂੰ ਦੁਬਾਰਾ ਆਖਦੇ ਨੇ, ਤੂੰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆ। ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਜਨਮਾਂ ਜਨਮਾਂ ਦੇ ਸਾਰੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈ, ਕਿਉਂਕਿ ਅਸੀਂ ਜਨਮਾਂ ਜਨਮਾਂ ਦੇ ਵਿੱਚ ਪਾਪ ਕੀਤੇ ਨੇ, ਔਰ ਉਹਨਾਂ ਪਾਪਾਂ ਦਾ ਫਲ ਵੀ ਕਈ ਜਨਮਾਂ ਜਨਮਾਂ ਦੇ ਵਿੱਚ ਭੋਗਦੇ ਆ ਰਹੇ ਹਾਂ। ਪਰ ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੀ ਹਾਂ, ਭਜਨ ਬੰਦਗੀ ਕਰਦੀ ਹਾਂ, ਉਹਦੇ ਨਾਲ ਸਾਰੇ ਦੁੱਖ ਨਾਸ ਹੁੰਦੇ ਹਨ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਤਿੰਨੀ ਅੰਤਰ ਹਰਿ ਆਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਹਨਾਂ ਨੇ ਹੀ ਆਪਣੇ ਮਨ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਿਆ ਹੈ, ਭਾਵ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ। ਲਿਲਾਰਾ ਦਾ ਅਰਥ ਹੈ ਮੱਥਾ, ਬਈ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਪਰਮੇਸ਼ਰ ਨੇ ਤੁਰ ਦਰਗਾਹ ਤੋਂ ਚੰਗਾ ਲੇਖ ਲਿਖਿਆ ਹੋਇਆ ਸੀ।
ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਦੀ ਬਖੀਲੀ, ਉਹਨਾਂ ਦੀ ਚੁਗਲੀ ਕੋਈ ਕੀ ਕਰ ਸਕਦਾ ਹੈ, ਭਾਵ ਕੋਈ ਉਹਨਾਂ ਦੀ ਨਿੰਦਿਆ ਚੁਗਲੀ ਕੀ ਕੋਈ ਦੁਨਿਆਵੀ ਪੁਰਸ਼ ਕਰ ਸਕਦਾ ਹੈ। ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਜਿਨ੍ਹਾਂ ਦਾ ਅੰਗ ਦਾ ਅਰਥ ਹੈ ਪੱਖ, ਮੇਰਾ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ, ਕੋਈ ਦੁਨਿਆਵੀ ਮਨੁੱਖ ਉਹਨਾਂ ਦੀ ਕੋਈ ਨਿੰਦਿਆ ਚੁਗਲੀ ਨਹੀਂ ਕਰ ਸਕਦਾ।
ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸੇ ਲਈ ਮਨ ਨੂੰ ਉਪਦੇਸ਼ ਦਿੰਦੇ ਹਨ ਕਿ ਐ ਮੇਰੇ ਮਨ, ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨੂੰ ਚੇਤੇ ਕਰ, ਹਰ ਮਨ ਧਿਆਏ ਹਰ ਤੇ ਬਾਰ ਬਾਰ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ, ਕਿਉਂਕਿ ਉਹ ਵਾਹਿਗੁਰੂ ਜਨਮਾਂ ਜਨਮਾਂ ਦੇ ਸਾਰੇ ਦੁੱਖਾਂ ਨੂੰ ਮਿਟਣ ਵਾਲਾ ਹੈ।
ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਅੰਮ੍ਰਿਤ ਰੂਪ ਭਗਤੀ ਦਾ ਭੰਡਾਰਾ ਤੁਰ ਦੁਰਗਾਹ ਤੋਂ ਹੀ ਆਪਣੇ ਭਗਤ ਜਨਾਂ ਨੂੰ, ਸੰਤਾਂ ਮਹਾਂਪੁਰਖਾਂ ਨੂੰ ਬਖਸ਼ਿਸ਼ ਕੀਤਾ ਹੈ, ਕਿਉਂਕਿ ਇਹ ਭਜਨ ਬੰਦਗੀ ਸਿਮਰਨ ਤੇ ਨਾਮ ਇਹ ਤੁਰ ਦੁਰਗਾਹ ਦੀਆਂ ਬਖਸ਼ਾਂ ਨੇ। ਇਹਨਾਂ ਨੂੰ ਕੋਈ ਆਪਣੇ ਜ਼ੋਰ ਨਾਲ, ਕੋਈ ਆਪਣੀ ਅਕਲ ਦੇ ਨਾਲ ਜਾਂ ਕਿਸੇ ਹੋਰ ਹੀਲੇ ਵਸੀਲੇ ਦੇ ਨਾਲ ਨਹੀਂ ਲੈ ਸਕਦਾ। ਹਜ਼ੂਰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਰੂਪ ਭਗਤੀ ਦਾ ਭੰਡਾਰਾ ਹੈ, ਇਹ ਤੁਰ ਤੋਂ ਹੀ ਅਕਾਲ ਪੁਰਖ ਨੇ ਆਪਣੇ ਭਗਤ ਜਨਾਂ ਨੂੰ ਬਖਸ਼ਿਆ ਹੈ।
ਮੂਰਖ ਹੋਵੇ ਸੋਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਕੋਈ ਮੂਰਖ ਹੁੰਦਾ ਹੈ ਉਹ ਉਹਨਾਂ ਦੀ ਰੀਸ ਕਰਦਾ ਹੈ, ਉਹਨਾਂ ਦੀ ਬਰਾਬਰੀ ਕਰਦਾ ਹੈ, ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਤਿਸ ਹਲਤ ਪਲਤ ਮੋਹ ਕਾਰਾ, ਜਿਹੜਾ ਵਾਹਿਗੁਰੂ ਦੇ ਭਗਤਾਂ ਦੀ, ਮਹਾਂਪੁਰਖਾਂ ਦੀ ਰੀਸ ਕਰਦਾ ਹੈ, ਫਿਰ ਉਹਦਾ ਲੋਕ ਤੇ ਪ੍ਰਲੋਕ ਦੇ ਵਿੱਚ ਮੂੰਹ ਕਾਲਾ ਹੀ ਹੁੰਦਾ ਹੈ।
ਸੇ ਭਗਤ ਸੇ ਸੇਵਕਾ ਜਿੰਨਾ ਹਰ ਨਾਮ ਪਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਲੀ ਵਾਹਿਗੁਰੂ ਦੇ ਭਗਤ ਤੇ ਅਸਲੀ ਸੇਵਕ ਉਹੀ ਹਨ ਜਿਨ੍ਹਾਂ ਹਰ ਨਾਮ ਪਿਆਰਾ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪਿਆਰਾ ਲੱਗਿਆ ਹੈ। ਇਹ ਅਸਲੀ ਉਹਨਾਂ ਮਹਾਂਪੁਰਖਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਉਹੀ ਭਗਤ ਉਹੀ ਵਾਹਿਗੁਰੂ ਦੇ ਸੇਵਕ ਸਦਵਾ ਸਕਦੇ ਹਨ।
ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਛਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਕੇ ਵਾਹਿਗੁਰੂ ਪਰਮੇਸ਼ਰ ਵੀ ਮਿਲ ਜਾਂਦਾ ਹੈ, ਪਰ ਜਿਹੜੇ ਉਹਨਾਂ ਦੇ ਨਿੰਦਕ ਨੇ, ਭਾਵ ਉਹਨਾਂ ਦੇ ਨਾਲ ਅਣਹੋਈ ਈਰਖਾ ਬਖੀਲੀ ਕਰਦੇ ਹਨ, ਉਹਨਾਂ ਦੇ ਸਿਰ ਉੱਤੇ ਸੁਆਹ ਪੈਂਦੀ ਹੈ, ਭਾਵ ਉਹਨਾਂ ਨੂੰ ਲਾਹਣਤਾਂ ਪ੍ਰਾਪਤ ਹੁੰਦੀਆਂ ਹਨ।
ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਜ ਕਰੋ ਵਿਚਾਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਦੇ ਘਰ ਦੇ ਵਿੱਚ ਇਹ ਗੱਲ ਵਿਰਤੀ ਦਾ ਅਰਥ ਵਰਤੀ ਹੈ, ਭਾਵ ਵਾਪਰੀ ਹੈ, ਇਸ ਗੱਲ ਨੂੰ ਉਹੀ ਜਾਣ ਸਕਦਾ ਹੈ। ਜੇ ਕਿਸੇ ਵੀ ਬੰਦੇ ਨੂੰ ਭੁਲੇਖਾ ਹੋਵੇ ਜਗਤ ਗੁਰੂ ਨਾਨਕ, ਜੋ ਸਾਰੇ ਜਗਤ ਦੇ ਗੁਰੂ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੋਏ ਹਨ, ਪੁੱਛ ਕਰੋ ਵਿਚਾਰਾ ਉਹਨਾਂ ਨੂੰ ਪੁੱਛ ਕੇ ਕੋਈ ਵਿਚਾਰ ਕਰ ਲਵੇ। ਜੇ ਕਿਸੇ ਨੂੰ ਸਾਡੇ ਤੇ ਭਰੋਸਾ ਨਹੀਂ, ਉਹ ਸਾਰੇ ਜਗਤ ਦੇ ਗੁਰੂ ਜਿਨ੍ਹਾਂ ਨੂੰ ਸਾਰੀ ਦੁਨੀਆਂ ਨੇ ਆਪਣਾ ਗੁਰੂ ਰਹਿਬਰ ਮੰਨਿਆ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਪੁੱਛ ਕੇ ਇਸ ਗੱਲ ਦੀ ਵਿਚਾਰ ਕਰ ਲਵੇ।
ਚੋਹ ਪੀੜੀ ਆ ਜੁਗਾਦ ਵਕੀਲੀ, ਕਿਨੈ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੀਆਂ ਚਾਰ ਪੀੜੀਆਂ ਹੋਈਆਂ ਨੇ ਗੁਰੂ ਘਰ ਦੀਆਂ, ਗੁਰੂ ਰਾਮਦਾਸ ਮਹਾਰਾਜ ਚੌਥੇ ਸਤਿਗੁਰੂ ਸਨ, ਇਹ ਚਾਰ ਪੀੜੀਆਂ ਦੇ ਅੰਦਰ ਵੀ ਇਸ ਗੱਲ ਦੀ ਵਿਚਾਰ ਕਰਕੇ ਦੇਖ ਸਕਦੇ ਹੋ। ਆਦਿ ਜੁਗਾਦ, ਆਦਿ ਜੁਗਾਦ ਦਾ ਅਰਥ ਹੈ ਸਦਾ ਸਦਾ, ਹਮੇਸ਼ਾ ਤੋਂ ਲੈ ਕੇ। ਬਖੀਲੀ ਕਿਨੈ ਨਾ ਪਾਇਓ, ਈਰਖਾ ਬਖੀਲੀ ਨਿੰਦਿਆ ਚੁਗਲੀ ਕਰਕੇ ਕਿਸੇ ਨੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਤੇ ਨਾ ਹੀ ਕਿਸੇ ਨੇ ਗੁਰੂ ਦੀ ਬਖਸ਼ਿਸ਼ ਨੂੰ, ਨਾਮ ਨੂੰ ਪ੍ਰਾਪਤ ਕੀਤਾ ਹੈ। ਹਰ ਸੇਵਕ ਪਾਏ ਨਿਸਤਾਰਾ, ਤੇ ਹਾਂ ਜਿਸਨੇ ਸੇਵਕ ਭਾਵ ਨੂੰ, ਭਾਵ ਦਾਸਾ ਭਾਵ ਨੂੰ ਧਾਰਨ ਕੀਤਾ ਹੈ, ਤੇ ਉਹਦਾ ਹੀ ਵਾਹਿਗੁਰੂ ਪਰਮੇਸ਼ਰ ਨੇ ਨਿਸਤਾਰਾ ਉਧਾਰ ਕੀਤਾ। ਨਿੰਦਿਆ ਚੁਗਲੀ ਕਰਕੇ ਗੁਰੂ ਘਰ ਦੇ ਵਿੱਚੋਂ ਕਿਸੇ ਨੂੰ ਕੁਝ ਨਹੀਂ ਮਿਲਿਆ, ਤੇ ਜਿਸਨੇ ਦਾਸਾ ਭਾਵ ਧਾਰਨ ਕੀਤਾ, ਨਿਮਰਤਾ ਹਲੀਮੀ ਦੇ ਨਾਲ ਗੁਰੂ ਘਰ ਵਿੱਚ ਰਹਿ ਕੇ ਸੇਵਾ ਕੀਤੀ, ਉਸੇ ਦਾ ਹੀ ਉਧਾਰ ਹੋਇਆ ਹੈ। ਇਤਿਹਾਸਕ ਪੱਖ ਤੋਂ ਮਹਾਂਪੁਰਖ ਇਹ ਵਿਚਾਰ ਵੀ ਦੱਸਦੇ ਸਨ। ਇਹ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਿਥੀਏ ਦੇ ਪ੍ਰਥਾਏ ਉਚਾਰਨ ਕੀਤਾ, ਕਿਉਂਕਿ ਪ੍ਰਿਥੀਆ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਸੀ, ਅਤੇ ਉਹਦਾ ਸੁਭਾਅ ਕੁਛ ਬੜਾ ਹੀ ਹੰਕਾਰੀ ਤੇ ਈਰਖਾਲੂ ਸੀ, ਔਰ ਉਹ ਸ਼ੁਰੂ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਬੜੀ ਈਰਖਾ ਕਰਦਾ, ਕਿਉਂਕਿ ਉਹਨਾਂ ਦੇ ਵਿੱਚ ਬੜੀ ਨਿਮਰਤਾ ਸੀ, ਸਤਸੰਤੋਖ ਆਦਿ ਹੋਰ ਵੀ ਦੈਵੀ ਗੁਣ ਬੇਅੰਤ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਛੋਟੇ ਸਾਹਿਬਜ਼ਾਦੇ ਦਾ ਬੜਾ ਮਾਣ ਤਾਣ ਕਰਦੇ ਸਨ, ਇਹ ਗੱਲ ਇਸ ਨੂੰ ਪਾਉਂਦੀ ਨਹੀਂ ਸੀ। ਫਿਰ ਇਸਨੇ ਈਰਖਾਵਸ਼ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਈ ਵਾਰੀ ਛੁਟਿਆਉਣ ਦਾ ਵੀ ਯਤਨ ਕੀਤਾ। ਅਖੀਰ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਭਰਾਤਾ ਭਾਈ ਸਹਾਰੀ ਮੱਲ ਜੀ ਦੇ ਪੁੱਤਰ ਦਾ ਵਿਵਾਹ ਸੀ। ਸਤਿਗੁਰੂ ਮਹਾਰਾਜ ਨੇ ਪਹਿਲਾਂ ਪ੍ਰਿਥੀਏ ਨੂੰ ਆਖਿਆ, ਭਾਈ ਤੂੰ ਉੱਥੇ ਜਾ, ਵਿਆਹ ਵਿੱਚ ਸ਼ਾਮਲ ਹੋ, ਪਰ ਇਸਨੇ ਜਵਾਬ ਦਿੱਤਾ। ਇਹਦੇ ਵਿੱਚ ਕਾਰਨ ਇਹ ਸੀ, ਇਹਨੂੰ ਪਤਾ ਸੀ ਵੀ ਮੈਂ ਗੁਰੂ ਮਹਾਰਾਜ ਦੇ ਨੇੜੇ ਰਵਾਂ, ਜੇ ਕੋਈ ਐਸਾ ਪਾਣਾ ਵਰਤ ਗਿਆ ਉਸ ਤੋਂ ਬਾਅਦ ਚ ਗੁਰੂ ਮੈਂ ਬਣਾਂਗਾ, ਜੇ ਮੈਂ ਲਾਹੌਰ ਚਲਿਆ ਗਿਆ ਉਸ ਤੋਂ ਬਾਅਦ ਚ ਕੋਈ ਹੋਰ ਹੀ ਨਾ ਕੋਈ ਮੇਰੇ ਵਾਲੀ ਜਥੇਦਾਰੀ ਤੇ ਲੀਡਰੀ ਸੰਭਾਲ ਲਵੇ, ਕਿਧਰੇ ਇਹ ਨਾ ਹੋਵੇ ਤੇ ਮੇਰਾ ਜਿਹੜਾ ਗੁਰਤਾ ਦਾ ਅਧਿਕਾਰ ਕੋਈ ਹੋਰ ਹੀ ਲੈ ਜਾਵੇ। ਇਸ ਢੰਗ ਦੇ ਨਾਲ ਇਹ ਬੜੀ ਈਰਖਾ ਕਰਦਾ ਸੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਥੋਂ ਚਿੱਠੀਆਂ ਲਿਖੀਆਂ, ਗੁਰੂ ਰਾਮਦਾਸ ਮਹਾਰਾਜ ਨੂੰ ਇਹਨੇ ਦੋ ਚਿੱਠੀਆਂ ਲੁਕਾ ਹੀ ਲਈਆਂ, ਗੁਰੂ ਮਹਾਰਾਜ ਨੂੰ ਦੱਸਿਆ ਤੱਕ ਵੀ ਨਹੀਂ। ਤੀਜੀ ਚਿੱਠੀ ਗੁਰਸਿੱਖ ਨੇ ਗੁਰੂ ਮਹਾਰਾਜ ਨੂੰ ਜਦੋਂ ਲਿਆ ਕੇ ਦਿੱਤੀ ਤੇ ਪੁੱਛਿਆ, ਭਾਈ ਦੂਜੀਆਂ ਦੋ ਚਿੱਠੀਆਂ ਕਿੱਥੇ ਨੇ? ਤਾਂ ਉਸਨੇ ਆਖਿਆ, ਇਹ ਪ੍ਰਿਥੀਏ ਕੋਲ ਨੇ। ਪ੍ਰਿਥੀਏ ਨੂੰ ਪੁੱਛਿਆ, ਉਹ ਝੱਟ ਮੁੱਕਰ ਗਿਆ, ਕਿਉਂਕਿ ਜਿਹੜਾ ਬੰਦਾ ਈਰਖਾਲੂ ਹੋਵੇ ਉਹ ਝੂਠ ਵੀ ਬੋਲਦਾ ਹੁੰਦਾ, ਤੇ ਇਸਨੇ ਝੂਠ ਬੋਲਿਆ। ਸਤਿਗੁਰੂ ਕਹਿਣ ਲੱਗੇ, ਕਈ ਵਾਰੀ ਬਹੁਤੇ ਕਾਰੋਬਾਰ ਹੁੰਦੇ ਨੇ, ਭੁੱਲ ਵੀ ਸਕਦਾ, ਤੂੰ ਯਾਦ ਕਰ ਲੈ। ਕਹਿੰਦਾ, ਨਹੀਂ, ਕਦੇ ਹੋ ਹੀ ਨਹੀਂ ਸਕਦਾ, ਕੋਈ ਚਿੱਠੀ ਮੇਰੇ ਕੋਲ ਨਹੀਂ ਆਈ। ਗੁਰੂ ਮਹਾਰਾਜ ਨੇ ਕਿਸੇ ਗੋਪਤ ਸੇਵਾਦਾਰ ਨੂੰ ਇਹਦੇ ਘਰ ਭੇਜਿਆ, ਤੇ ਉਸਨੇ ਜਾ ਕੇ ਇਹਦੇ ਘਰ ਵਾਲੀ ਕਰਮੋ ਨੂੰ ਆਖਿਆ ਕਿ ਇਹ ਮਾਤਾ ਕਰਮੋ, ਪ੍ਰਿਥੀ ਚੰਦ ਜੀ ਵੀ ਆਪਣਾ ਉਹ ਚੋਲਾ ਮੰਗਾਉਂਦੇ ਨੇ, ਜਿਸ ਚੋਲੇ ਦੀ ਜੇਬ ਦੇ ਵਿੱਚ ਚਿੱਠੀਆਂ ਸਨ, ਕਾਗਜ਼ਾਤ ਜ਼ਰੂਰੀ ਕੋਲ ਹੀ ਰੱਖਦੇ ਸਨ, ਉਹ ਉਹਨਾਂ ਨੇ ਮੰਗਵਾਇਆ। ਉਹ ਗੁਰਸਿੱਖ ਲੈ ਕੇ ਸਤਿਗੁਰੂ ਦੇ ਕੋਲ ਹਾਜ਼ਰ ਹੋਇਆ, ਤੇ ਸਤਿਗੁਰੂ ਕਹਿਣ ਲੱਗੇ, ਪ੍ਰਿਥੀਆ ਨੂੰ ਹੁਣ ਆਪਣੇ ਹੱਥੀਂ ਕੱਢ ਕੇ ਚਿੱਠੀਆਂ ਦੇ ਦੇ। ਪਰ ਇਹ ਫਿਰ ਵੀ ਨਾ ਮੰਨਿਆ, ਉਲਟਾ ਗੁਰੂ ਮਹਾਰਾਜ ਨੂੰ ਵੀ ਕਹਿਣ ਲੱਗਾ, ਤੁਸੀਂ ਕਹਿੰਦਾ ਆਪਣੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਰਲ ਗਏ ਹੋ, ਮੇਰੇ ਤੇ ਝੂਠੇ ਦੋਸ਼ਣ ਲਾਉਂਦੇ ਹੋ। ਗੁਰੂ ਮਹਾਰਾਜ ਨੂੰ ਵੀ ਇਸ ਤਰ੍ਹਾਂ ਕਹਿਣ ਲੱਗ ਪਿਆ। ਉਸ ਵੇਲੇ ਗੁਰੂ ਮਹਾਰਾਜ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਸੀ, ਭਾਈ ਈਰਖਾ ਬਖੀਲੀ ਨਿੰਦਿਆ ਚੁਗਲੀ ਬਿਲਕੁਲ ਨਹੀਂ ਕਰਨੀ ਚਾਹੀਦੀ, ਇਹਦੇ ਨਾਲ ਕੁਛ ਨਹੀਂ ਮਿਲਦਾ। ਤੂੰ ਚਾਰ ਪੀੜ੍ਹੀਆਂ ਤੋਂ ਵਿਚਾਰ ਕਰਕੇ ਦੇਖ ਲੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੀ ਦੋ ਸਪੁੱਤਰ ਸਨ, ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ, ਪਰ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਮਾਣ ਸੀ, ਅਸੀਂ ਗੁਰੂ ਕੇ ਪੁੱਤਰ ਹਾਂ। ਸੇਵਾ ਭਾਵਨਾ ਦੀ ਲੋੜ ਸੀ ਉਹਨਾਂ ਦੇ ਵਿੱਚ ਨਹੀਂ ਸੀ। ਤੇ ਭਾਈ ਲਹਿਣਾ ਜੀ, ਬਾਜੀ ਮਰ ਗਏ। ਗੁਰੂ ਅੰਗਦ ਦੇ ਮਹਾਰਾਜ ਦੇ ਵੀ ਦੋ ਸਪੁੱਤਰ ਸਨ, ਭਾਈ ਦਾਸੂ ਤੇ ਦਾਤੂ। ਉਹਨਾਂ ਦੇ ਮਨ ਦੇ ਵਿੱਚ ਵੀ ਹੰਕਾਰ ਸੀ, ਅਸੀਂ ਗੁਰੂ ਦੇ ਪੁੱਤਰ ਹਾਂ, ਸੇਵਾ ਨਹੀਂ ਕਰ ਸਕੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਜੀ ਮਰ ਗਏ। ਤੇ ਫੇਰ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਦੀ ਵਾਰਤਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਵੀ ਦੋ ਸਪੁੱਤਰ ਸਨ, ਬਾਬਾ ਮੋਹਨ ਤੇ ਮੋਹਰੀ ਜੀ। ਉਹ ਖਾਲੀ ਰਹਿ ਗਏ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਮਿਲ ਗਈ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਨੇ ਖਾਸ ਘਟਨਾ ਨੂੰ ਲੈ ਕੇ ਇਹ ਸ਼ਬਦ ਉਚਾਰਨ ਕੀਤਾ ਹੈ, ਚਹੋ ਪੀੜ੍ਹੀ ਆਦਿ ਜੁਗਾਦ ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ। ਇਹ ਚਾਰ ਪੀੜ੍ਹੀਆਂ ਗੁਰੂ ਘਰ ਦੀਆਂ ਗੁਜ਼ਰ ਗਈਆਂ ਨੇ ਤੇ ਇਹਦੇ ਵਿੱਚ ਹਮੇਸ਼ਾ ਹਮੇਸ਼ਾ ਵਿਚਾਰ ਕੇ ਦੇਖਣ ਦੀ ਲੋੜ ਹੈ। ਕਿਸੇ ਨੇ ਈਰਖਾ ਨਿੰਦਿਆ ਚੁਗਲੀ ਕਰਕੇ ਗੁਰੂ ਘਰ ਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਖੱਟਿਆ ਤੇ ਸੇਵਕ ਭਾਵ ਦੇ ਨਾਲ ਹੀ ਨਿਸਤਾਰਾ ਹੁੰਦਾ। ਇਸ ਲਈ ਪ੍ਰਿਥੀਏ ਨੂੰ ਇਹ ਸਿੱਖਿਆ ਬਖਸ਼ੀ, ਤੂੰ ਈਰਖਾ ਬਖੀਲੀ ਛੱਡ ਤੇ ਸੇਵਾ ਟਹਿਲ ਭਾਵਨਾ ਦੇ ਨਾਲ ਕਰਿਆ ਕਰ, ਇਹਦੇ ਨਾਲ ਤੈਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਸਕਦੀਆਂ ਹਨ।
ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਇ।
ਕੁਛ ਵਿਦਵਾਨਾਂ ਨੇ ਜਿਹੜਾ ਇਹ ਚਹੁੰ ਪੀੜ੍ਹੀ ਆਦਿ ਯੁਗਾਂ ਦਾ ਅਰਥ ਇਹ ਵੀ ਕੀਤਾ ਹੈ ਵੀ ਜਿਹੜੀਆਂ ਚਾਰ ਯੁਗ ਨੇ ਇਹ ਚਾਰ ਪੀੜ੍ਹੀਆਂ, ਭਾਵ ਜਦ ਤੋਂ ਸੰਸਾਰ ਬਣਿਆ ਸਤਯੁਗ ਤੋਂ ਲੈ ਕੇ ਤੇ ਹੁਣ ਤੱਕ, ਤੇ ਆਦਿ ਯੁਗਾਂ ਦਾ ਅਰਥ ਵੀ ਸਦਾ ਸਦਾ ਹੀ। ਕਿਸੇ ਨੇ ਵੀ ਈਰਖਾ ਬਖੀਲੀ ਕਰਕੇ ਕੁਝ ਨਹੀਂ ਖੱਟਿਆ, ਇਹ ਚਾਰ ਯੁਗਾਂ ਦੇ ਨਾਲ ਵੀ ਚਹੁ ਪੀੜ੍ਹੀ ਨੂੰ ਕਈ ਵਿਦਵਾਨਾਂ ਨੇ ਜੋੜਿਆ ਹੈ, ਪਰ ਇਹਦਾ ਵਧੇਰੇ ਸੰਬੰਧ ਗੁਰੂ ਕੀਆਂ ਚਾਰ ਪੀੜ੍ਹੀਆਂ ਦੇ ਨਾਲ ਹੀ ਟੁੱਕਦਾ ਹੈ। ਸੋ ਰਹੋ ਵਿਚਾਰ। ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਦੇ ਵਿੱਚ ਸਾਨੂੰ ਨਾਮ ਤਨ ਸੰਗ੍ਰਹਿ ਕਰਨ ਦਾ ਉਪਦੇਸ਼ ਦਿੰਦੇ ਹਨ। ਹਰ ਤਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ। ਰਹਾਉ ਹੇ ਭਾਈ, ਤੁਸੀਂ ਜਿੱਥੇ ਹੋਰ ਬਾਹਰ ਦੁਨਿਆਵੀ ਤਨ ਇਕੱਠਾ ਕਰਨ ਦੇ ਲਈ ਦਿਨ ਰਾਤ ਦੌੜੇ ਭੱਜੇ ਫਿਰਦੇ ਹੋ, ਉੱਥੇ ਵਾਹਿਗੁਰੂ ਦੇ ਨਾਮ ਧਨ ਨੂੰ ਵੀ ਸੰਗ੍ਰਹਿ ਕਰੋ, ਭਾਵ ਸਿਮਰਨ ਵੀ ਕਰਿਆ ਕਰੋ। ਜੇ ਹਲਤ ਪਲਤ ਹਰ ਹੋਏ ਸਿਖਾਈ, ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਇਹ ਲੋਕ ਤੇ ਪ੍ਰਲੋਕ ਵਿੱਚ ਤੁਹਾਡਾ ਸਹਾਇਕ ਹੋਵੇਗਾ, ਇਹਨੇ ਲੋਕ ਤੇ ਪ੍ਰਲੋਕ ਵਿੱਚ ਤੁਹਾਡੀ ਰੱਖਿਆ ਕਰਨੀ ਹੈ। ਇਸੇ ਲਈ ਸਤਿਗੁਰੂ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ। ਵੀ ਜਿੱਥੇ ਵੀ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਹਾਂ, ਯਾਦ ਕਰਦੇ ਹਾਂ, ਉਹ ਵਾਹਿਗੁਰੂ ਸਾਡਾ ਮਿੱਤਰ ਹੈ, ਉੱਥੇ ਆ ਕੇ ਸਾਡੀ ਉਹ ਸਹਾਇਤਾ ਕਰਦਾ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਬਿਰਧ ਹੈ। ਜਹ ਜਹ ਭਗਤ ਅਰਾਧੈ ਤਹਿਂ ਤਹਿ ਪ੍ਰਗਟਾਇਆ, ਸੇਵਕ ਉਹ ਨਿਕਟੀ ਹੋਏ ਦਿਖਾਵੇ। ਜਿੱਥੇ ਵੀ ਕੋਈ ਪਰਮੇਸ਼ਰ ਦਾ ਪਿਆਰਾ ਉਸ ਨੂੰ ਯਾਦ ਕਰੇ, ਉੱਥੇ ਵਾਹਿਗੁਰੂ ਪਰਮੇਸ਼ਰ ਉਹਦੀ ਸਹਾਇਤਾ ਲਈ ਪਹੁੰਚ ਜਾਂਦਾ ਹੈ।
ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪ੍ਰਭੂ ਦਾ ਨਾਮ ਰੂਪੀ ਧਨ ਸਾਡੇ ਮਨ ਦੇ ਵਿੱਚ ਵਸ ਸਕਦਾ ਹੈ, ਕਿਉਂਕਿ ਨਾਮ ਨੂੰ ਸੰਭਾਲਣ ਦਾ ਰੱਖਣ ਦਾ ਅਸਥਾਨ ਵੀ ਸਾਡਾ ਮਨ ਹੀ ਹੈ। ਹਜ਼ੂਰ ਕਹਿੰਦੇ, ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦਾ ਨਾਮ ਸਾਡੇ ਮਨ ਵਿੱਚ ਵਸ ਸਕਦਾ ਹੈ, ਹੋਰ ਤਬਿਦ ਲਿਆ ਨਾ ਜਾਈ। ਗੁਰੂ ਤੋਂ ਬਿਨਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਧਨ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ।
ਹਰ ਧਨ ਸੰਚੀਐ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਰਹਾਉ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਭਰਾਵੋ, ਐ ਸਾਡੇ ਗੁਰਸਿੱਖੋ, ਐ ਸਾਡੇ ਗੁਰਭਾਈਓ, ਵਾਹਿਗੁਰੂ ਦੇ ਨਾਮ ਧਨ ਨੂੰ ਸੰਗ੍ਰਹਿ ਕਰਨਾ ਚਾਹੀਦਾ, ਨਾਮ ਧਨ ਨੂੰ ਇਕੱਤਰ ਕਰਨਾ ਚਾਹੀਦਾ ਹੈ। ਜਿਹੜਾ ਨਾਮ ਰੂਪੀ ਧਨ ਲੋਕ ਤੇ ਪ੍ਰਲੋਕ ਵਿੱਚ ਸਾਡਾ ਸਹਾਈ ਹੋਵੇਗਾ।
ਸਤਸੰਗਤੀ ਸੰਗਰ ਧਨ ਖੱਟੀ ਹੈ, ਹੋਰ ਤੈ ਹੋਰਤ ਉਪਾਇ ਹਰ ਤਨ ਕਿਤੈ ਨਾ ਪਾਈ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ ਵੀ ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ ਇਹ ਦੱਸੋ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ। ਤਾਂ ਹਜ਼ੂਰ ਕਹਿੰਦੇ ਨੇ ਸਤਸੰਗਤ ਹੀ ਸੰਗ, ਵੀ ਸਤਸੰਗਤ ਦੇ ਨਾਲ ਮਿਲ ਕੇ। ਜਹਿ ਸਤਿਗੁਰ ਤਹਿ ਸਤਸੰਗਤ ਬਣਾਈ, ਸਤਿਗੁਰੂ ਦੀ ਸੰਗਤ ਨੂੰ ਹੀ ਸਤਸੰਗਤ ਆਖਿਆ ਹੈ। ਪਿੱਛੇ ਵੀ ਆਖਿਆ ਸੀ ਨਾ ਗੁਰ ਕਿਰਪਾ ਤੇ ਹਰ ਮਨ ਵਸੈ, ਇਸ ਲਈ ਗੁਰੂ ਦੀ ਸਤਸੰਗਤ ਦੇ ਨਾਲ ਮਿਲ ਕੇ ਹੀ ਹਰ ਤਨ ਖਟੀਐ, ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਖਟਿਆ ਜਾਂਦਾ ਹੈ, ਪ੍ਰਾਪਤ ਕੀਤਾ ਜਾਂਦਾ ਹੈ। ਹੋਰ ਥੈ ਹੋਰ ਤੋਂ ਪਾਏ, ਹੋਰ ਕਿਸੇ ਥਾਂ ਤੇ ਕਿਸੇ ਵੀ ਹੋਰ ਉਪਾਏ ਯਤਨ ਦੇ ਨਾਲ ਹਰ ਤਨ ਕਿਤੇ ਨਾ ਪਾਈ, ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਕਿਸੇ ਤਰ੍ਹਾਂ ਵੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ।